ਤੇ ਫਿਰ ਕਹਿੰਦੇ ਨੇ ਜਿਸ ਨੂੰ ਅੰਮ੍ਰਿਤ ਦੀ ਬਖਸ਼ਿਸ਼ ਕਰਦਿਆਂ ਦਸ਼ਮੇਸ਼ ਪਿਤਾ ਜੀ ਆਪਣੀ ਅੰਮ੍ਰਿਤ ਭਰਪੂਰ ਤੱਕਣੀ ਨਾਲ ਅੰਮ੍ਰਿਤ ਭਰਪੂਰ ਦ੍ਰਿਸ਼ਟੀ ਨਾਲ ਦੇਖਦੇ ਨੇ ਉਹਨੂੰ ਤੱਤ ਸਰੂਪ ਬ੍ਰਹਮ ਵਿਚ ਪਹੁੰਚਾ ਦਿੰਦੇ ਨੇ ਅਭੇਦ ਕਰ ਦਿੰਦੇ ਨੇ ਤੇ ਬ੍ਰਹਮ ਅਮਰ ਹੈ ਜਿਹੜਾ ਉਹਦੀ ਸ਼ੋਅ ਪ੍ਰਾਪਤ ਕਰ ਲੈਂਦਾ ਹੈ ਉਹ ਵੀ ਅਮਰ ਹੋ ਜਾਂਦਾ ਹੈ ਅੰਮ੍ਰਿਤ ਪੀਵੈ ਅਮਰ ਸੋ ਹੋਏ ਗੌੜੀ ਸੁਖਮਨੀ ਮਹੱਲਾ ਪੰਜਵਾਂ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਮਰ ਭਾਵ ਨੂੰ ਅਮਰ ਸ਼ਖਸੀਅਤ ਨੂੰ ਦਸ਼ਮੇਸ਼ ਪਿਤਾ ਜੀ ਜਮੁਨਾ ਨਦੀ ਦੇ ਕਿਨਾਰੇ ਤੇ ਵਰਣਨ ਕਰਦਿਆਂ ਹੋਇਆ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਇਸ ਤਰ੍ਹਾਂ ਫਰਮਾਉਂਦੇ ਨੇ ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਸ਼ਬਦਾਂ ਵਿਚ
ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਰਪਟ ਛੰਦ ਤਵੈ ਪ੍ਰਸਾਦ
ਚਰਪਟ ਛੰਦ ਇੱਕ ਛੰਦ ਦਾ ਨਾਮ ਹੈ ਜਿਸ ਵਿਚ ਤਕਰੀਬਨ ਹਰ ਲਾਈਨ ਵਿਚ ਚਾਰ ਯਗਨ ਪ੍ਰਤੀ ਯਗਨ ਮੰਨੇ ਜਾਂਦੇ ਨੇ ਗਾ ਭਾ ਧਾ ਇਹਨਾਂ ਨੂੰ ਹੋਰ ਲੰਬੇਰੇ ਕਰਕੇ ਇਨ੍ਹਾਂ ਅੱਖਰਾਂ ਦੀ ਬਹੁਲਤਾ ਜ਼ਿਆਦਾਤਰ ਇਸ ਛੰਦ ਵਿਚ ਵਰਣਨ ਕੀਤਾ ਜਾਂਦਾ ਜਿਹੜੇ ਲੋਕ ਜ਼ਰਾ ਸ਼ਾਇਰਾਨਾ ਮਿਜ਼ਾਜ ਦੇ ਨੇ ਕਾਵਿ ਨੂੰ ਥੋੜਾ ਜਿਹਾ ਸਮਝਦੇ ਨੇ ਛੰਦ ਭੇਜ ਦੇ ਨਾਲ ਉਹ ਕਹਿੰਦੇ ਨੇ ਇਹ ਚਰਪਟ ਛੰਦ ਤਕਰੀਬਨ ਹੰਸ ਛੰਦ ਦਾ ਦੂਸਰਾ ਨਾਮ ਹੀ ਹੈ ਪਿਆਲਾ ਖੋ ਸ੍ਰੀ ਵਾਹ ਮਹਾਨ ਕੋਸ਼ ਕੁਝ ਲੋਕਾਂ ਦਾ ਇਹ ਵੀ ਖਿਆਲ ਹੈ ਇਕ ਐਸਾ ਛੰਦ ਪੰਕਤੀ ਛੰਦ ਦੇ ਨਾਲ ਇਹ ਮਿਲਦਾ ਜੁਲਦਾ ਹੈ ਜਿਵੇਂ ਬਸੰਤ ਬਸੰਤ ਬਹਾਰ ਬਸੰਤ ਹਿੰਡੋਲ ਮਾਰਵਾ ਇਹ ਆਪਸ ਵਿਚ ਥੋੜੇ ਥੋੜੇ ਆਪਸ ਵਿਚ ਸੰਬੰਧ ਰੱਖਦੇ ਨੇ ਤੇ ਜਿਸ ਨੂੰ ਬਹੁਤਾ ਡੀਪ ਸੰਗੀਤ ਦਾ ਗਿਆਨ ਨਾ ਹੋਵੇ ਉਹ ਅਮੂਮਨ ਸਮਝ ਲੈਂਦਾ ਸ਼ਾਇਦ ਬਸੰਤੀ ਗਾਇਆ ਜਾ ਰਿਹਾ ਪਿਆਲਾ ਖੋ ਸ੍ਰੀ ਵਾਹ ਇਸੇ ਤਰ੍ਹਾਂ ਇਹ ਛੰਦਾਂ ਦਾ ਕਾਵਿ ਦਾ ਵੱਖਰਾ ਵੱਖਰਾ ਆਪਣਾ ਹਿਸਾਬ ਕਿਤਾਬ ਹੈ ਇਹ ਹੰਸ ਤੇ ਪੰਕਤੀ ਛੰਦ ਦੇ ਨਾਲ ਮਿਲਵਾਂ ਜੁਲਵਾਂ ਛੰਦ ਹੈ ਪਰ ਦਸ਼ਮੇਸ਼ ਪਿਤਾ ਜੀ ਨੇ ਇਸ ਦਾ ਵਜੂਦ ਵੱਖਰਾ ਕਾਇਮ ਕੀਤਾ ਹੈ ਜਾਪ ਸਾਹਿਬ ਅੰਦਰ ਇਹ ਛੰਦ ਅੱਗੇ ਚੱਲ ਕੇ ਵੀ ਆਵੇਗਾ ਤੋ ਚਰਪਟ ਇੱਕ ਛੰਦ ਦਾ ਨਾਮ ਹੈ ਉਂਝ ਇੱਕ ਯੋਗੀ ਵੀ ਚਰਪਟ ਹੋਇਆ ਇਸ ਸਬੰਧ ਵਿਚ ਦਸ਼ਮੇਸ਼ ਪਿਤਾ ਜੀ ਨੇ ਇਹ ਵਿਚਾਰ ਦਿੱਤੀ ਏ ਕਿ ਜਿਸ ਵੇਲੇ ਪਾਰਸਨਾਥ ਨੇ ਸਮੁੰਦਰ ਵਿਚ ਬਹੁਤ ਸਾਰੇ ਜਾਲ ਪਾਏ ਤੇ ਮਛਿੰਦਰ ਨਾਥ ਯੋਗੀ ਨੂੰ ਕੱਢਿਆ ਤੇ ਮਛਿੰਦਰ ਨਾਥ ਨੇ ਜਿਸ ਵੇਲੇ ਇਕ ਪੁਤਲੇ ਦੀ ਤਰਫ ਤੱਕਿਆ ਡਿੱਠਾ ਤੇ ਉਹਦੇ ਵਿਚੋਂ ਚਰਪਟ ਨਾਥ ਪੈਦਾ ਹੋਇਆ ਪਿਆਲਾ ਖੋ ਸ੍ਰੀ ਵਾਹ ਕਿਉਂਕਿ ਚਟਪਟ ਚੱਕਰ ਤਦਨ ਥੀ ਦੇਖਾ ਚਰਪਟ ਨਾਥ ਤਦਨ ਤੇ ਨਿਕਸਾ ਪਿਆਲਾ ਖੋ ਸ੍ਰੀ ਵਾਹ ਜਦੋਂ ਉਹਨੇ ਕੁਝ ਕ੍ਰੋਧ ਦੇ ਨਾਲ ਗੁੱਸੇ ਦੇ ਨਾਲ ਇਸ ਦੀ ਤਰਫ ਦੇਖਿਆ ਤਾਂ ਕਹਿੰਦੇ ਨੇ ਫਿਰ ਚਰਪਟ ਨਾਥ ਉਹਦੇ ਵਿਚੋਂ ਪੈਦਾ ਹੋਇਆ ਇਕ ਵੱਖਰਾ ਜੋਗੀ ਹੈ ਜਿਸ ਦਾ ਜ਼ਿਕਰ ਦਸਮ ਪਾਤਸ਼ਾਹ ਜੀ ਪਾਰਸਨਾਥ ਅਵਤਾਰ ਦਸਮ ਗ੍ਰੰਥ ਅੰਦਰ ਵਰਣਨ ਕਰਦੇ ਨੇ ਉਂਝ ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰੋ ਰਾਮ ਕਲੀ ਮਹੱਲਾ ਪਹਿਲਾ ਸਿਧਗੋਸ਼ਟ ਇਹ ਚਰਪਟ ਨਾਥ ਇਕ ਯੋਗੀ ਹੋਰ ਹੋਇਆ ਉਸ ਤੋਂ ਇਹ ਵੱਖਰਾ ਹੈ ਜੋ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਗੋਸ਼ਟ ਕਰ ਰਿਹਾ ਵਿਚਾਰ ਕਰ ਰਿਹਾ ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰੋ ਤੋ ਇਉਂ ਪਰ ਇਹ ਨਾ ਤਾਂ ਗੋਰਖ ਨਾਥ ਵਾਲਾ ਚਰਪਟ ਹੈ ਤੇ ਨਾ ਹੀ ਇਹ ਦੂਸਰੇ ਪਾਸੇ ਗੋਰਖ ਨਾਥ ਦੇ ਚੇਲਿਆਂ ਵਿਚੋਂ ਹੈ ਨਾ ਮਛਿੰਦਰ ਨਾਥ ਦੀ ਦ੍ਰਿਸ਼ਟੀ ਤੋਂ ਪੈਦਾ ਹੋਇਆ ਚਰਪਟ ਨਾਥ ਹੈ ਇਹ ਤਾਂ ਇਕ ਛੰਦ ਹੈ ਜਿਸ ਨੂੰ ਦਸ਼ਮੇਸ਼ ਪਿਤਾ ਜੀ ਨੇ ਆਪਣੀ ਰਚਨਾ ਵਿਚ ਅੰਕਿਤ ਕਰਕੇ ਅਮਰ ਕਰ ਦਿੱਤਾ ਹੈ ਮਹਾਨ ਬਣਾ ਦਿੱਤਾ ਹੈ ਤੋ ਚਰਪਟ ਛੰਦ ਦਾ ਨਾਮ ਹੈ ਪੈ ਪ੍ਰਸਾਦ ਤੇਰੀ ਕਿਰਪਾਲਤਾ ਦੇ ਨਾਲ ਮੈਂ ਇਸ ਛੰਦ ਦਾ ਕਥਨ ਕਰਦਾ ਵਰਣਨ ਕਰਦਾ ਹਾਂ ਜੀ
ਅੰਮ੍ਰਿਤ ਕਰਮੇ
ਅੰਮ੍ਰਿਤ ਕਰਮੇ ਹੇ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਦੇ ਜੋ ਕਰਮ ਨੇ ਉਹ ਅੰਮ੍ਰਿਤ ਨੇ ਅਮਰ ਕਰਮ ਨੇ ਉਹਦੇ ਕਰਮ ਕਦੇ ਨਾਸ਼ ਨਹੀਂ ਹੁੰਦੇ ਕਿਉਂਕਿ ਜਿੱਥੇ ਮਨੁੱਖ ਦਾ ਸਰੀਰ ਨਾਸ਼ਵੰਤ ਹੈ ਉਥੇ ਮਨੁੱਖ ਦੁਆਰਾ ਬਹੁਤੇ ਕੀਤੇ ਹੋਏ ਕਰਮ ਵੀ ਨਾਸ਼ਵੰਤ ਨੇ ਤੇ ਬਹੁਤੀ ਦੇਰ ਉਹ ਕਰਮ जो मनाशवंत मनुख ने किते ने कायम नहीं रहंदे। दुनिया विच आखिर कितने के लोग ने जिन्हां दे कर्मां नूं असी सत्कार दे नाल याद करदे। असी अपने बुजुर्गां वल भी देख लईए, उन्हां दे कितने के कर्म ने जो साडे सामने कायम ने। हां कदे कदे अकाल पुरख वाहिगुरु किसे व्यक्ति ते विशेष कृपालता कर देवे ते उस तों कोई अमर कर्म करवा देवे ते कायम रहिंदा है, पर बहुती वारी मनुख दे जेड़े कीते हुए कर्म ने ओ नाश हो जांदे ने, क्योंकि मनुख खुद नाशवंत है। इसे लई भगत कबीर जी ने कहा सी, मनुख कितने भी कर्म कर लवे, कितने भी यत्न कर लवे, कितनी भी कोशिश कर लवे, जदों तक ओ अकाल पुरख वाहिगुरु मनुख दी मदद नहीं करदा, मनुख दी सहायता नहीं करदा, उदों तक ओनू अपने कर्मां विच सफलता नहीं प्राप्त हुंदी। कबीर कारण बपरा क्या करे, जो राम ना करे सहाय, जेह जेह डाली पग तरो सोई मुर मुर जाए। सलोक भगत कबीर के, क्योंकि जो कुछ मनुख करना चाहता है अकाल पुरख वाहिगुरु ओदे तो ये काम करवाना नहीं चाहता, ओदे पासो ये कर्म हो नहीं सकता। महाकवि भाई संतोख सिंह जी ने कई बारी इसे पक्ष नूं श्री गुरु प्रताप सूद ग्रंथ विच बयान कीता है। जदों कदे दशमेश पिता जी भीम चंद नूं बुलांदे ने, समझांदे ने गुरु का अमृत पान करो, इन्हां मेरे जिंद ते जान तों प्यारे सिखां नाल मिल बैठो, जे तुसी अमृत छक के पंथ विच शामिल हो जाओगे अकाल पुरख वाहिगुरु तुहाडे राज प्रताप विच होर वाधा करेगा। वकत आण वाला है जे जदों तुसी दिल्ली दे तख्त उपर भी बह सकोगे, पर शर्त ओदे विच इक्को ही है कि गुरु का अमृत पान कर लवो। प्याला खो श्री वाह। असी चाहते ते बहुत कुछ हां, हर कोई चाहता है ओनू बहुत कुछ प्राप्त हो जावे। गुरु अर्जन देव जी महाराज फरमांदे ने, कणो 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 सद लोड़ है, बिन लहणे कैठे पायो रे। टोडी महला पंजवां। संत ज्ञानी गुरबचन सिंह जी इस अर्थ करदे सन, मनुख बहुत ही शोभा दुनिया वे चांद है, मनुख बहुत आई जीवन दुनिया दे अंदर चांद है, मनुख कणो बहुत आई प्रताप चांद है। ए भी उन्हां दे बयान करन दी खूबी ही सी। इको ही शब्द तीन वारी आया और तिने वारी उसनु अड अड करके वर्णन कर दिता है। प्याला खो श्री वाह। नहीं तो बहुत ही वारी जदो इको ही शब्द आंदा है तो ओदी विचार करनी असंभव हो जाती है, मुश्किल हो जाती है कि ओ इनू हुण किस तरीके नाल बयान करिए, काफी कठिन हुंदा है। बेनती कीती जा रही है, मनुख दुनिया विच बहुत ही वह महिमा चांद है, बहुता प्रताप चांद है, बहुता जीवन चांद है, कणो 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 सद लोड़ है, बिन लहणे कैठे पायो रे। टोडी महला पंजवां। हर मनुख बहुता कुछ चांद है, पर हर मनुख नूं बहुता कुछ प्राप्त नहीं हुंदा। तो महाकवि जी कहंदे ने, हजूर ने क्या वक्त आण वाला है, जदों दिल्ली दी शक्ति ढिली हो जावेगी ते फिर हो सकदा है ओ वाहिगुरु कृपालता करे ते जेड़े तुसी हिंदुस्तान दे दिल्ली दे तख्त दे औरंगजेब दे अधीन ते गुलाम रहंदे हो तुहानू ही ओ तख्त दे देवे। पर महाकवि संतोख सिंह जी कहंदे ने, भीम चंद दे कर्म जू नहीं सन, भीम चंद दे भाग नहीं सन, इसलिए गुरु समझांदे सन, प्रेरणा देंदे सन, पर ओ ए सन्मान प्राप्त ना कर सकया। ओ हर वारी इनकार कर देंदा सी, ओ हर वारी गुरु तो आकी हो जांदा सी। सतगुरु जी बुलांदे सन, देना भी चाहते सन, बख्शिश भी करना चाहते सन, पर कई वारी तो ओ आपस विच मीटिंग सलाह करके ए भी कह देंदे सन, अजे गुरु नौजवान है, अजे गुरु चढ़दी जवानी विच हवा भी तलफारा मारद, पर अजे इन्हां ने सानू ही दिल्ली का राज भाग देना है, आप ही दिल्ली के तख्त उपर क्यों नहीं बह जाते। तो दशमेश पिता जी ने फिर उन्हां साधकां ते बख्शियां कर दित्तियां जिन्हां ने उन्हां नूं अपना जीवन अर्पण कर दिता, ते अर्पण कीते हुए जीवन नूं दशमेश पिता जी ने अमर कर दिता। तो मनुख दे कीते हुए कर्म नाशवंत ने, अमृत कर्मे हे वाहिगुरु तू अमर कर्मा वाला है, तेरे कर्म अमर हन, हमेशा अमर रहनगे, ਜੋ ਕੁਝ ਗੁਰੂ ਪਰਮੇਸ਼ਵਰ ਜੀ ਨੇ ਦਸ ਸ਼ਰੀਰ ਧਾਰਨ ਕਰਕੇ ਕੀਤਾ ਓਹਨੂੰ ਕੋਈ ਮਿਟਾ ਸਕਦਾ ਨਾ ਸਮੇਂ ਦੀ ਹਵਾ ਓਹਨੂੰ ਮਿਟਾ ਸਕਦੀ ਏ ਨਾ ਇਤਿਹਾਸਕਾਰਾਂ ਦੀ ਕਲਮ ਹੀ ਓਹਦੇ ਤੇ ਪੋਚਾ ਫੇਰ ਸਕਦੀ ਏ ਉਹ ਅਮਰ ਨੇ ਉਹ ਅਜਰ ਨੇ ਤੂੰ ਅਮਰ ਕਰਮਾਂ ਵਾਲ ਹੈ ਤੇਰੇ ਕਰਮ ਹਮੇਸ਼ਾ ਅਮਰ ਹਨ ਤੇਰੇ ਹੱਥ ਵਿਚ ਅੰਮ੍ਰਿਤ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿਆਲਾ ਖੋਲ ਸ੍ਰੀ ਵਾਹਿ ਤੇਰੇ ਹੱਥ ਵਿਚ ਅੰਮ੍ਰਿਤ ਹੈ ਜਿਸ ਨੂੰ ਚਾਹੇ ਪੀ ਲਾ ਦੇਵੇ ਕਿਉਂਕਿ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤੇਨ ਜਾਨੀ ਗੌੜੀ ਪੂਰਬੀ ਮਹੱਲਾ ਪੰਜਵਾਂ ਸੋਹਿਲਾ ਜਿਸ ਨੂੰ ਜਗਾ ਦੇਵੇ ਤੇ ਜਿਸ ਨੂੰ ਫਿਰ ਉਹ ਪਿਲਾ ਦੇਵੇ ਤੇ ਕਈ ਵਾਰੀ ਜਦੋਂ ਮਨੁੱਖ ਦੇ ਕਰਮ ਨਹੀਂ ਹੁੰਦੇ ਹੱਥਾਂ ਵਿਚ ਵੀ ਅੰਮ੍ਰਿਤ ਦਾ ਬਾਟਾ ਹੋਵੇ ਡੁੱਲ ਜਾਂਦਾ ਹੈ ਆ ਮਾਤਾਵਾਂ ਕਈ ਵਾਰੀ ਬੱਚਿਆਂ ਨੂੰ ਗਿਲਾਸ ਵਿਚ ਦੁੱਧ ਦਿੰਦੀਆਂ ਨੇ ਔਰ ਬੱਚੇ ਡੋਹ ਲੈਂਦੇ ਨੇ ਪੀ ਨਹੀਂ ਸਕਦੇ ਇਸੇ ਤਰ੍ਹਾਂ ਸਾਡੀ ਵੀ ਹਾਲਤ ਹੁੰਦੀ ਏ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਭੂਮ ਫਲ ਡਾਰਿਓ ਸਾਤ ਮੋਹੇ ਲਾਦੀ ਅਹੰਕਾਰੇ ਦੋਸ ਨਾਹੀ ਪ੍ਰਭ ਕਰਨੇ ਹਾਰੇ ਆਸਾ ਮਹੱਲਾ ਪੰਜਵਾਂ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿਚ ਅੰਮ੍ਰਿਤ ਹੈ ਜਿਸ ਨੂੰ ਜਗਾ ਦਿੰਦਾ ਵੀ ਪਿਆਰਿਆ ਦੁਨੀਆਂ ਵਿਚ ਇਹ ਸਾਰੇ ਸੁਖ ਸਾਰਿਆਂ ਜਨਮਾਂ ਵਿਚ ਮਿਲਦੇ ਰਹੇ ਨੇ ਅਮੂਮਨ ਨੌਜਵਾਨ ਬੱਚੇ ਬੱਚੀਆਂ ਇਧਰ ਵੀ ਉਹੀ ਗੱਲ ਕਹਿੰਦੇ ਨੇ ਜੋ ਉਧਰ ਕਹਿੰਦੇ ਨੇ ਉਧਰ ਵੀ ਉਹੀ ਕਹਿ ਦਿੰਦੇ ਨੇ ਲਓ ਜੀ ਜਦੋਂ ਬੁੱਢੇ ਹੋਵਾਂਗੇ ਨਾ ਭਾਈ ਜੀ ਉਦੋਂ ਉਮਰ ਛਕ ਲਵਾਂਗੇ ਚੰਨਾ ਖੋ ਸ੍ਰੀ ਵਾਹਿ ਤੇ ਕਈ ਬੱਚੇ ਬੱਚੀਆਂ ਇਹ ਵੀ ਕਹਿ ਦਿੰਦੇ ਨੇ ਆਪਣੇ ਮਾਤਾ ਪਿਤਾ ਨੂੰ ਮਾਂ ਜੀ ਜਦੋਂ ਅਸੀਂ ਤੁਹਾਡੀ ਉਮਰ ਤੇ ਹੋਵਾਂਗੇ ਨਾ ਉਦੋਂ ਅਮਰ ਛਕ ਲਵਾਂਗੇ ਕੀ ਪਤਾ ਹੈ ਬੁਢੇਪਾ ਆਵੇ ਕਿ ਨਾ ਹੀ ਆਵੇ ਕੀ ਪਤਾ ਹੈ ਜਵਾਨੀ ਵੀ ਆ ਸਕੇ ਕਿ ਨਾ ਆ ਸਕੇ ਇਹ ਤੇ ਕੋਈ ਮਨੁੱਖ ਨਹੀਂ ਕਹਿ ਸਕਦਾ ਕਿ ਮੇਰੀ ਕਿੰਨੀ ਕੁ ਉਮਰ ਹੈ ਮੇਰਾ ਕਿਤਨਾ ਕੁ ਵਕਤ ਹੈ ਕਦੋਂ ਮੇਰੇ ਤੇ ਉਹ ਸਮਾਂ ਆ ਜਾਣਾ ਇਹ ਕੋਈ ਮਨੁੱਖ ਦਾਵਾ ਕਰ ਸਕਦਾ ਇਹ ਕੋਈ ਮਨੁੱਖ ਦੱਸ ਸਕਦਾ ਇਹ ਕੋਈ ਮਨੁੱਖ ਜਿਤਲਾ ਸਕਦਾ ਐਸਾ ਤਾਂ ਨਹੀਂ ਇਸ ਲਈ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਪ੍ਰੇਰਨਾ ਦੇ ਦਿੰਦਾ ਫਿਰ ਉਹ ਧਰੂ ਤੇ ਪ੍ਰਹਿਲਾਦ ਮੰਗ ਭਾਈ ਤਾਰੇ ਵਾਂਗ ਸ਼ੁਰੂ ਤੋਂ ਹੀ ਗੁਰੂ ਤੋਂ ਬਖਸ਼ਿਸ਼ ਮੰਗ ਕੇ ਇਹ ਦਾਤਾਂ ਪ੍ਰਾਪਤ ਕਰ ਲੈਂਦਾ ਬਹੁਤੇ ਲੋਕ ਇਸ ਮੌਕੇ ਨੂੰ ਗਵਾ ਦਿੰਦੇ ਨੇ ਇਹ ਜੀਵਨ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਤੇ ਸਿਮਰਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਹੈ ਜੇ ਸਾਨੂੰ ਸਰੀਰਕ ਸੁਖ ਪ੍ਰਾਪਤ ਨੇ ਪਸ਼ੂਆਂ ਨੂੰ ਵੀ ਤੇ ਸਰੀਰਕ ਸੁਖ ਨੇ ਚਾਲਨਾ ਖੋ ਸ੍ਰੀ ਵਾਹਿ ਪਿੱਛੇ ਜੇ ਨਿਊਜ਼ ਪੇਪਰ ਵਿਚ ਆਇਆ ਸੀ ਫਰਾਂਸ ਦਾ ਇਕ ਅਮੀਰ ਆਦਮੀ ਇਕ ਰਈਸ ਆਦਮੀ ਓਹਦਾ ਕੁੱਤਾ ਜਿੰਨਾ ਉਹ ਸਫ਼ਰ ਕਰਦਾ ਹੈ ਓਹਦੇ ਨਾਲ ਓਨਾ ਹੀ ਸਫ਼ਰ ਕਰਦਾ ਉਹ ਵੀ ਹਵਾਈ ਜਹਾਜ਼ ਤੇ ਓਹਦੇ ਨਾਲ ਮੁਲਕਾਂ ਦੀ ਸੈਰ ਕਰਦਾ ਤੇ ਜਿਸ ਤਰੀਕੇ ਨਾਲ ਉਹ ਅੱਛੇ ਤਰੀਕੇ ਨਾਲ ਰਹਿੰਦਾ ਉਵੇਂ ਉਹ ਆਪਣੇ ਕੁੱਤੇ ਨੂੰ ਰੱਖਦਾ ਚਾਲਨਾ ਖੋ ਸ੍ਰੀ ਵਾਹਿ ਬੇਨਤੀ ਕੀਤੀ ਜਾ ਰਹੀ ਸੀ ਜਿਹੜੇ ਸਰੀਰਕ ਸੁੱਖ ਨੇ ਜਿਨ੍ਹਾਂ ਵਿਚ ਮਨੁੱਖ ਆਪਣੇ ਧਰਮ ਤੋਂ ਦੂਰ ਚਲਿਆ ਜਾਂਦਾ ਜਿਨ੍ਹਾਂ ਸੁੱਖਾਂ ਦੀ ਪ੍ਰਾਪਤੀ ਲਈ ਮਨੁੱਖ ਆਪਣੇ ਧਰਮ ਨੂੰ ਤਿਲਾਂਜਲੀ ਦੇ ਦਿੰਦਾ ਇਹ ਸਾਰੇ ਹੀ ਸੁੱਖ ਪਸ਼ੂਆਂ ਨੂੰ ਵੀ ਪ੍ਰਾਪਤ ਨੇ ਪਸ਼ੂ ਦੇ ਸਰੀਰਾਂ ਨੂੰ ਵੀ ਇਹ ਸਾਰੀਆਂ ਚੀਜ਼ਾਂ ਹਾਸਲ ਨੇ ਜੇ ਮਨੁੱਖ ਦੀ ਔਲਾਦ ਏ ਆਦਮ ਦੀ ਔਲਾਦ ਏ ਪਸ਼ੂਆਂ ਦੀ ਔਲਾਦ ਨਹੀਂ ਘੋੜਿਆਂ ਦੀ ਵੀ ਔਲਾਦ ਹੈ ਇਹਦਾ ਮਤਲਬ ਹੈ ਸਾਰੇ ਸਰੀਰਕ ਸੁੱਖ ਸਾਰੇ ਆਰਾਮ ਨਾਲੇ ਜਿਸ ਜਿਸ ਸਰੀਰ ਵਿਚ ਕੋਈ ਰਹਿੰਦਾ ਓਹਨੂੰ ਉਹ ਸਰੀਰ ਉਹ ਕਰਮ ਉਹ ਸੁੱਖ ਚੰਗਾ ਲੱਗਦਾ ਇਕ ਗਧੇ ਨੂੰ ਜੇ ਚੰਦਨ ਦਾ ਲੇਪ ਵੀ ਕਰੀਏ ਤੇ ਓਹਨੂੰ ਮਿੱਟੀ ਵਿਚ ਲੇਟਣਾ ਚੰਗਾ ਲੱਗਦਾ ਉਹ ਮਿੱਟੀ ਵਿਚ ਲੇਟ ਕੇ ਜ਼ਿਆਦਾ ਸੁਖੀ ਆਪਣੇ ਆਪ ਨੂੰ ਮਹਿਸੂਸ ਕਰਦਾ ਇਸ ਵਾਸਤੇ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲ ਹੋ ਹਰ ਰਾਇਆ ਤਨਾਸਰੀ ਮਹੱਲਾ ਪੰਜਵਾਂ ਅਸ਼ਟਪਦੀਆ ਪਿਆਲਨਾ ਖੋ ਸ੍ਰੀ ਵਾਹ ਇਸ ਪਾਸੇ ਜ਼ਿਆਦਾ ਨਾ ਜਾਂਦਿਆਂ ਹੋਇਆਂ ਹਜ਼ੂਰ ਕਹਿੰਦੇ ਨੇ ਜਿਸ ਨੂੰ ਉਹ ਜਗਾ ਦਿੰਦਾ ਜਿਸ ਨੂੰ ਉਹ ਸਮਝਾ ਦਿੰਦਾ ਤੇ ਫਿਰ ਜਿਵੇਂ ਇਕ ਮਾਂ ਛੋਟੇ ਬੱਚੇ ਦੇ ਮੁੱਖ ਦੇ ਨਾਲ ਕਟੋਰਾ ਚਾਂਦੀ ਦਾ ਜਾਂ ਸੋਨੇ ਦਾ ਗਲਾਸ ਲਗਾ ਕੇ ਦੁੱਧ ਪਿਲਾਉਂਦੀ ਏ ਇਵੇਂ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਨੂੰ ਕਿਰਪਾਲਤਾ ਕਰਕੇ ਜਿਸ ਦੇ ਮੁੱਖ ਨੂੰ ਅੰਮ੍ਰਿਤ ਦਾ ਬਾਟਾ ਲਾ ਦਿੰਦੇ ਨੇ ਉਹ ਹੀ ਅੰਮ੍ਰਿਤ ਪੀਂਦਾ ਬਾਕੀ ਤਾਂ ਹੋਰ ਕੁਝ ਪੀਂਦੇ ਨੇ ਪਿਆਲਾ ਖੂਸਰੀ।
ਇਸ ਲਈ ਹਜ਼ੂਰ ਫਰਮਾਉਂਦੇ ਨੇ ਅੰਮ੍ਰਿਤ ਕਰਮੇ, ਤੂੰ ਅਮਰ ਕਰਮਾਂ ਵਾਲਾ ਹੈ, ਤੇਰੇ ਕਰਮ ਅਮਰ ਹਨ। ਔਰ ਅੰਮ੍ਰਿਤ ਕਰਮੇ, ਤੇਰੇ ਹੱਥ ਵਿਚ ਅੰਮ੍ਰਿਤ ਹੈ, ਜਿਸ ਨੂੰ ਤੂੰ ਬਖਸ਼ਿਸ਼ ਕਰ ਦਿੰਦਾ ਹੈ ਉਹ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਅਮਰ ਹੋ ਜਾਂਦਾ ਹੈ।
ਅੰਮ੍ਰਿਤ ਧਰਮੇ,
ਅੰਮ੍ਰਿਤ ਧਰਮੇ, ਅੰਮ੍ਰਿਤ ਧਰਮੇ, ਬੱਬੇ ਦੇ ਨਾਲ ਇਹ ਪਾਠ ਹੋਵੇਗਾ ਅੰਮ੍ਰਿਤ ਧਰਮੇ, ਕਿਉਂਕਿ ਅੰਮ੍ਰਿਤ ਅਰਥ ਤਾਂ ਉਹੋ ਹੀ ਹੈ, ਪਰ ਭਾਸ਼ਾਵਾਂ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ ਨੇ। ਕਿਉਂ ਰੌਲਾ ਪਾ ਰਹੇ ਹੋ? ਜਾਣਾ ਖੋਸਰੀ ਵਾ, ਇਹੋ ਹੀ ਪਾਵ। ਕਿਉਂ ਰੌਲੀ ਪਾ ਰਹੇ ਹੋ? ਇਹ ਵੀ ਤਾਂ ਅਸੀਂ ਕਹਿੰਦੇ ਹਾਂ, ਪੰਜਾਬ ਦੇ ਲੋਕ ਦੋਨਾਂ ਹੀ ਲਫ਼ਜ਼ ਵਰਤੇ, ਕਿਉਂ ਰੌਲੀ ਪਾ ਰਹੇ ਹੋ? ਅਰਥ ਇੱਕੋ ਹੀ ਏ, ਪਰ ਥੋੜੇ ਥੋੜੇ ਇਲਾਕੇ ਦੇ ਨਾਲ ਫਰਕ ਹੋ ਜਾਂਦਾ ਭਾਸ਼ਾ ਦਾ, ਲਫ਼ਜ਼ ਦੇ ਭਾਵ ਦਾ, ਲਫ਼ਜ਼ ਵਿੱਚ ਤਬਦੀਲੀ ਹੋ ਜਾਂਦੀ ਏ। ਇਸੇ ਹੀ ਤਰ੍ਹਾਂ ਪੰਜਾਬ ਵਿਚ ਵੀ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਕਹਿੰਦੇ ਨੇ ਅੰਮ੍ਰਿਤ ਛਕ ਲੋ, ਤੇ ਕੁਝ ਐਸੇ ਇਲਾਕੇ ਵੀ ਨੇ ਜਿਹੜੇ ਕਹਿ ਦਿੰਦੇ ਨੇ ਆਖੇ ਉਹ ਨੇ ਅੰਬਲੀ ਨੇ ਵੀ ਅੰਮ੍ਰਿਤ ਛਕ ਲਿਆ, ਪਿਆਲਾ ਖੂਸਰੀ ਵਾ, ਆਖੇ ਉਹਨੇ ਵੀ ਹੁਣ ਅੰਮ੍ਰਿਤ ਛਕ ਲਿਆ, ਆਪਾਂ ਬਈ ਅੰਮ੍ਰਿਤ ਛਕ ਲਿਆ। ਅੰਮ੍ਰਿਤ ਦੋਨਾਂ ਲਫ਼ਜ਼ ਬੋਲੇ ਜਾਂਦੇ ਪੰਜਾਬ ਦੇ ਲੋਕ, ਦੋਨ ਅੰਮ੍ਰਿਤ ਵੀ ਕਹਿੰਦੇ ਨੇ, ਅੰਮ੍ਰਿਤ ਵੀ ਕਹਿੰਦੇ ਨੇ। ਹਾਂ, ਅੰਮ੍ਰਿਤ ਧਰਮੇ, ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਧਰਮ ਅਮਰ ਹੈ। ਅੰਮ੍ਰਿਤ ਅਰਥ ਉਹ ਹੀ ਹੈ ਅੰਮ੍ਰਿਤ ਦਾ ਹੀ, ਮਗਰ ਲਫ਼ਜ਼ ਜਿਹੜਾ ਹੈ ਉਹ ਅੰਮ੍ਰਿਤ ਹੈ, ਇਸ ਲਈ ਬੱਬੇ ਨਾਲ ਇਹਨੂੰ ਪੜ੍ਹਨਾ। ਅੰਮ੍ਰਿਤ ਧਰਮੇ, ਹੇ ਅਕਾਲ ਪੁਰਖ ਵਾਹਿਗੁਰੂ, ਅਮਰ ਧਰਮ ਵਾਲਾ ਹੈ, ਤੇਰੇ ਧਰਮ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਧਰਮ ਤੇ ਉਂਝ ਵੀ ਆਪਣੇ ਆਪ ਵਿਚ ਨਾਸ਼ ਨਹੀਂ ਹੁੰਦਾ, ਧਰਮ ਨੂੰ ਕਦੇ ਕੋਈ ਨਾਸ਼ ਨਹੀਂ ਕਰ ਸਕਿਆ। ਸਤਯੁਗ ਵਿਚ ਵੀ ਧਰਮ ਅਮਰ ਸੀ, ਤ੍ਰੇਤੇ ਵਿਚ ਵੀ ਅਮਰ ਰਿਹਾ, ਦੁਆਪਰ ਵਿਚ ਵੀ, ਕਲਯੁਗ ਵਿਚ ਵੀ। ਔਰ ਇਸ ਧਰਮ ਨੂੰ ਅਮਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਘਰਾਣੇ ਵਿਚੋਂ ਅਣਗਿਣਤ ਕੁਰਬਾਨੀਆਂ ਦੇ ਕੇ ਇਹਦੀ ਹੋਰ ਉਮਰ ਵਧਾ ਦਿੱਤੀ। ਚਾਲਾ ਖੋਸਰੀ, ਇਹਦੀ ਹੋਰ ਉਮਰ ਵੱਧ ਗਈ ਏ, ਇਹਨੂੰ ਹੋਰ ਅਮਰ ਕਰ ਦਿੱਤਾ ਹੈ। ਹੇ ਵਾਹਿਗੁਰੂ, ਅਮਰ ਧਰਮ ਵਾਲਾ ਹੈ, ਤੇਰਾ ਧਰਮ ਜਿਹੜਾ ਹੈ ਉਹ ਅਮਰ ਹੈ, ਤੇਰੇ ਧਰਮ ਨੂੰ ਕਦੇ ਕੋਈ ਨਾਸ਼ ਨਹੀਂ ਕਰ ਸਕਦਾ, ਨਾ ਤਾਂ ਕੈਂਚੀਆਂ ਕਰ ਸਕੀਆਂ। ਇਹ ਤੇ ਸਾਡੇ ਵਿਚ ਕਮਜ਼ੋਰੀ ਆ ਗਈ, ਮਗਰ ਭਾਈ ਤਾਰੂ ਸਿੰਘ ਜੀ ਨੇ ਤੇ ਕਿਹਾ ਸੀ ਉਹਦੇ ਕੇਸਾਂ ਨੂੰ ਕੋਈ ਸ਼ਕਤੀ ਕੱਟ ਹੀ ਨਹੀਂ ਸਕਦੀ। ਸਵਾਲ ਹੀ ਨਹੀਂ ਕਿ ਕੋਈ ਤਾਕਤ ਮੇਰੇ ਧਰਮ ਨੂੰ ਨਾਸ਼ ਕਰ ਸਕੇ। ਦੁਨੀਆਂ ਨੇ ਦੇਖਿਆ, ਸੰਸਾਰ ਨੇ ਦਿੱਠਾ, ਬਹੁਤੇ ਹਿਸਟੋਰੀਅਨਸ ਨੇ ਇਹ ਗੱਲ ਪ੍ਰਵਾਨ ਕੀਤੀ ਏ ਕਿ ਭਾਈ ਤਾਰੂ ਸਿੰਘ ਜੀ ਦੇ ਕੇਸ ਨਹੀਂ ਸਨ ਕੱਟੇ ਗਏ, ਖੋਪਰੀ ਭਾਵੇਂ ਲੈ ਗਈ। ਚੱਲ ਖੋਸਰੀ ਵਾ, ਕਿਉਂਕਿ ਉਹ ਅਮਰ ਧਰਮ ਵਾਲਾ ਹੈ, ਉਹ ਜਿਸ ਨੂੰ ਅਮਰ ਧਰਮ ਦੀ ਬਖਸ਼ਿਸ਼ ਕਰ ਦਿੰਦਾ ਹੈ, ਫਿਰ ਉਹਦੇ ਧਰਮ ਨੂੰ ਕੌਣ ਮਿਟਾ ਸਕਦਾ, ਕੌਣ ਉਹਦੇ ਧਰਮ ਨੂੰ ਨਾਸ਼ ਕਰ ਸਕਦਾ। ਅੰਮ੍ਰਿਤ ਧਰਮੇ, ਹੇ ਵਾਹਿਗੁਰੂ, ਅਮਰ ਧਰਮ ਵਾਲਾ, ਤੇਰਾ ਧਰਮ ਹਮੇਸ਼ਾ ਅਮਰ ਹੈ।
ਅਖਲ ਜੋਗੇ,
ਅਖਲ ਜੋਗੇ, ਕੁਝ ਥਾਵਾਂ ਤੇ ਵਿਦਵਾਨਾਂ ਨੇ ਇਹਨੂੰ ਅਖਿਲ ਵੀ ਕਰ ਦਿੱਤਾ, ਐੜਾ ਖੱਖੇ ਨੂੰ ਸਿਹਾਰੀ ਨਾਲ ਲਗਾ ਦਿੱਤੀ ਹੈ। ਪਰ ਜਿਵੇਂ ਕੱਲ ਵੀ ਅਰਜ਼ ਕੀਤੀ ਸੀ ਬਜ਼ੁਰਗਾਂ ਨੇ, ਹੱਥ ਲਿਖਤ ਬੀੜ ਦਸਮ ਗ੍ਰੰਥ ਦੀ ਬੀੜ ਤੋਂ ਜੋ ਸ਼ੁੱਧ ਪਾਠ ਕਰਵਾਏ ਨੇ ਉਹਦੇ ਵਿਚ ਅਖਲ ਹੀ ਹੈ। ਪਿਆਲਾ ਖੋਸਰੀ ਵਾ, ਅਖਲ ਜੋਗੇ, ਹੇ ਅਕਾਲ ਪੁਰਖ ਵਾਹਿਗੁਰੂ, ਅਖਲ ਸਮੂਹ ਸਾਰਿਆਂ ਵਿਚ ਹੀ ਤੂੰ ਜੁੜਿਆ ਹੋਇਆ। ਇਹ ਨਹੀਂ ਕਿ ਕੋਈ ਮਨੁੱਖ ਤੇਰੇ ਤੋਂ ਵਾਂਝਾ ਹੋਵੇ, ਤੇਰੇ ਤੋਂ ਖਾਲੀ ਹੋਵੇ, ਜਿਸ ਵਿਚ ਤੂੰ ਨਾ ਹੋਵੇ। ਸਾਰਿਆਂ ਵਿਚ ਤੂੰ ਹੀ ਤੂੰ ਹੈ, ਮੈਨੂੰ ਤੇਰੇ ਤੋਂ ਇਲਾਵਾ ਕੋਈ ਦੂਸਰਾ ਪ੍ਰਤੀਤ ਨਹੀਂ। ਅਖਲ ਜੋਗੇ, ਸਾਰਿਆਂ ਵਿਚ ਜੋ ਕੇ ਜੁੜਿਆ ਹੋਇਆ, ਸਾਰਿਆਂ ਯੋਗੀਆਂ ਵਿਚ ਤੂੰ ਯੋਗੀ ਰਾਜ ਜੁੜਿਆ ਹੋਇਆ ਹੈ।
ਅਚਲ ਭੋਗੇ,
ਹੇ ਅਕਾਲ ਪੁਰਖ ਵਾਹਿਗੁਰੂ, ਭੋਗੇ ਸਭਨਾਂ ਦਾ ਭੋਗ ਪਾਉਣ ਵਾਲਾ। ਕਹਿ ਨਹੀਂ ਦਿੰਦੇ ਫਲਾਣੇ ਦਾ ਭੋਗ ਪੈਣਾ, ਯਾਨੀ ਉਹ ਸਮਾਪਤ ਹੋ ਗਿਆ ਤੇ ਉਹਦਾ ਭੋਗ ਪਾਇਆ ਜਾਵੇਗਾ, ਭੋਗ ਤੋਂ ਬਾਅਦ ਬਸ ਆਇਆ ਗਿਆ, ਮੋਇਆ ਨਾਓ ਪਿੱਛੇ ਪਤਿਲ ਸੱਦੇ ਉਕਾਬ, ਨਾਨਕ ਮਨਮੁਖ ਅੰਧ ਪਿਆਰ, ਮਾਝ ਕੀ ਵਾਰ ਮਹੱਲਾ ਪਹਿਲਾ। ਆਇਆ ਸੀ ਚਲਾ ਗਿਆ, ਬਸ ਚੰਦ ਦਿਨ ਤੱਕ ਲੋਕ ਉਹਦਾ ਨਾਮ ਲੈਣਗੇ, ਫਿਰ ਤੇ ਨਾਮ ਖਤਮ ਹੋ ਜਾਂਦੇ ਨੇ, ਕਿਉਂਕਿ ਜੇ ਰੂਪ ਮਿਟ ਗਿਆ ਤਾਂ ਨਾਮ ਨੇ ਕੀ ਰਹਿ ਜਾਣਾ। ਨਾਮ ਤੇ ਰਹੇਗਾ ਗੁਰੂ ਦਾ, ਨਾਮ ਰਹੇਗਾ ਪਰਮੇਸ਼ਵਰ ਦਾ, ਨਾਮ ਰਹੇਗਾ ਧਰਮ ਰੱਖੇ ਗੁਰੂ ਤੇਗ ਬਹਾਦਰ ਜੀ ਦਾ, ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ। ਫਿਰ ਨਾਮ ਰਹੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਉਹਦਾ ਨਾਮ ਵੀ ਰਹੇਗਾ ਜਿਸਨੇ ਪਰਮੇਸ਼ਵਰ ਦਾ ਨਾਮ ਸਿਮਰਿਆ। ਤਾਂ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਸਲੋਕ ਮਹੱਲਾ ਨਾਵਾਂ। ਬੇਨਤੀ ਕਰ ਰਿਹਾ ਸਾਂ, ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਾਲ ਭੋਗੇ, ਕਾਲ ਵੀ ਕਾਲ ਨਹੀਂ ਕਰ ਸਕਦਾ, ਇਸ ਲਈ ਕਾਲ ਦੇ ਨਾਸ਼ ਕਰਨ ਤੋਂ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਅਚਲ ਹੈ, ਤਮਾਮ ਦੁਨੀਆ ਦੇ ਜੀਵਾਂ ਨੂੰ ਭੋਗ ਕੇ ਨਾਸ਼ ਕਰਕੇ ਵੀ ਤੂੰ ਅਚਲ ਹੈ, ਚਲਾਏਵਾਨ ਨਹੀਂ ਹੁੰਦਾ, ਨਾਸ਼ਵੰਤ ਨਹੀਂ, ਤੂੰ ਹਮੇਸ਼ਾ ਕਾਇਮ ਹੈ।
ਅਚਲ ਰਾਜੇ,
ਅਚਲ ਰਾਜੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਉਹ ਤੁਹਾਡਾ ਰਾਜ ਅਚਲ ਹੈ, ਉਹਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਸਿੰਘਾਸਨ ਨੂੰ ਕੋਈ ਹਿਲਾ ਸਕਦਾ। ਇੰਦਰ ਦੇ ਸਿੰਘਾਸਨ ਨੂੰ ਤੇ ਦੇਵਤੇ ਹਿਲਾ ਦਿੰਦੇ ਸਨ, ਦੁਨੀਆਂ ਦੇ ਬਾਦਸ਼ਾਹਾਂ ਨੂੰ ਉਹਨਾਂ ਦੇ ਘਰ, ਦੁਨੀਆਂ ਦੇ ਬਾਦਸ਼ਾਹਾਂ ਦੇ ਤਖਤਾਂ ਨੂੰ ਉਹਨਾਂ ਦੇ ਘਰ ਦੇ, ਉਹਨਾਂ ਦੇ ਦੋਸਤ ਮਿੱਤਰ, ਉਹਨਾਂ ਦੀ ਪਾਰਟੀ ਦੇ ਲੋਕ ਹਿਲਾ ਦਿੰਦੇ ਨੇ, ਮੂਹਦਾ ਮਾਰ ਦਿੰਦੇ ਨੇ, ਪਿਆਲਾ ਖੋ ਸ੍ਰੀ ਵਾ ਕਹਿੰਦੇ ਨੇ, ਮੂਹਦਾ ਮਾਰ ਦਿੰਦੇ ਨੇ। ਇੱਕ ਦਿਨ ਦੋ ਦਿਨ ਪਹਿਲਾਂ ਹੀ ਕ੍ਰਿਸਟਿਫ ਦਾ ਦੁਨੀਆਂ ਤੇ ਨਾਮ ਸੀ, ਔਰ ਉਹਨੇ ਇਸ ਗੱਲ ਦਾ ਪ੍ਰਚਾਰ ਕੀਤਾ ਸੀ, ਉਹਨੇ ਬਹੁਤ ਕੁਝ ਕੀਤਾ ਹੈ। ਦੂਸਰੇ ਤੀਸਰੇ ਦਿਨ ਹੀ ਜਦੋਂ ਪਾਰਟੀ ਨੇ ਉਹਨੂੰ ਤਖ਼ਤ ਤੋਂ, ਕੁਰਸੀ ਤੋਂ ਲਾਹ ਦਿੱਤਾ, ਪਾਰਲੀਮੈਂਟ ਵਿੱਚੋਂ ਬਾਹਰ ਆ ਰਿਹਾ ਸੀ ਤੇ ਕਹਿੰਦੇ ਨੇ, ਉਹਦੀ ਹੀ ਪਾਰਟੀ ਦੇ ਲੋਕਾਂ ਨੇ ਸਵਾਲ ਕੀਤਾ, ਤੂੰ ਕੌਣ ਹੈ, ਤੇਰਾ ਨਾਮ ਕੀ ਹੈ। ਕਹਿੰਦੇ ਨੇ ਗੁਰਸੇਵ ਦੀਆਂ ਅੱਖਾਂ ਵਿਚ ਆਂਸੂ ਭਰੇ ਹੋਏ ਸਨ, ਕੱਲ ਦੁਨੀਆਂ ਤੇ ਛਾਇਆ ਹੋਇਆ ਸਾਂ, ਦੁਨੀਆਂ ਦੇ ਸਾਰੇ ਲੋਕ ਮੇਰਾ ਨਾਮ ਜਾਣਦੇ ਸਨ, ਪਰ ਅੱਜ ਮੇਰੀ ਹੀ ਪਾਰਟੀ ਦੇ ਲੋਕ ਮੇਰਾ ਨਾਮ ਪੁੱਛਦੇ ਨੇ, ਉਹਨਾਂ ਵਾਸਤੇ ਮੈਂ ਅਣਪਛਾਤਾ ਹੋ ਗਿਆ ਹਾਂ। ਬਸ ਦੁਨੀਆਂ ਦੇ ਰਾਜਾਂ ਤੇ ਬੈਠਣ ਵਾਲਿਆਂ ਦੀ ਇੰਨੀ ਕੁ ਕਹਾਣੀ ਹੁੰਦੀ ਹੈ, ਇੰਨੀ ਕੁ ਦਾਸਤਾਂ ਹੁੰਦੀ ਹੈ। ਜਦੋਂ ਕੋਈ ਆਉਂਦਾ ਹੈ ਉਹਦੇ ਅਖਬਾਰਾਂ ਵਿੱਚ ਤਸਵੀਰਾਂ ਛਾਇਆ ਹੁੰਦੀਆਂ ਨੇ, ਜਦੋਂ ਉਹ ਲੈ ਜਾਂਦਾ ਹੈ ਕੋਈ ਨਹੀਂ ਪੁੱਛਦਾ ਪਿਆਲਾ ਖੋ ਸ੍ਰੀ ਵਾ। ਆਹ ਥੈਚਰ ਦੀਆਂ ਤਸਵੀਰਾਂ ਰੋਜ਼ ਆਉਂਦੀਆਂ ਨੇ, ਹੀਥ ਵਿਚਾਰੇ ਦੀ ਤਾਂ ਨਹੀਂ ਆਉਂਦੀ, ਵਿਚਾਰਾ ਹੈ ਅਜੇ ਵੈਸੇ, ਪਿਆਲਾ ਖੋ ਸ੍ਰੀ ਵਾ। ਜਦੋਂ ਇਹ ਚਲੀ ਜਾਵੇਗੀ ਫਿਰ ਇਹਦੀ ਵੀ ਨਹੀਂ। ਇਸੇ ਹੀ ਤਰ੍ਹਾਂ ਸੰਸਾਰ ਦਾ ਇੱਕ ਰੰਗ ਤੇ ਰੂਪ ਐਸਾ ਹੀ ਹੈ, ਇਸੇ ਕਰਕੇ ਹਜ਼ੂਰ ਨੇ ਫਰਮਾਇਆ, ਮੁਕਾਮ ਕਰ ਘਰ ਬੈਸਣਾ, ਨਿਤ ਚਲਣੇ ਕੀ ਧੋਖ, ਮੁਕਾਮ ਤਾ ਪਰ ਜਾਣੀ ਹੈ ਜਾਂ ਰਹਿ ਨਿਹ ਚਲ ਲੋਕ, ਦੁਨੀਆ ਕੈਸ ਮੁਕਾਮੇ, ਕਰ ਸਿਦਕ ਕਰਨੀ ਖਰਚ ਵੱਧ ਹੋ, ਲਾਗ ਰਹੋ ਨਾਮੇ। ਸ੍ਰੀ ਰਾਗ ਮਹੱਲਾ ਪਹਿਲਾ ਅਸ਼ਟਪਦੀਆ, ਅਚਲ ਰਾਜੇ ਤੂੰ ਅਚਲ ਰਾਜ ਵਾਲਾ ਹੈ, ਤੇਰੇ ਤੇਰਾ ਕੋਈ ਤਖਤਾ ਉਲਟਣ ਵਾਲਾ ਨੀ, ਕੋਈ ਵੀ ਹੁਣ ਤੱਕ ਉਲਟ ਸਕਿਆ ਹੀ ਨਹੀਂ, ਉਹਦੇ ਬਰੋਬਰ ਦਾ ਹੋਵੇ ਤੇ ਤਾਂ ਹੀ ਕੋਈ ਉਹਦਾ ਤਖਤਾ ਉਲਟੇ ਤੇ ਪਲਟੇ, ਜਿਹਨੇ ਪਲਟਣ ਦੀ ਕੋਸ਼ਿਸ਼ ਕੀਤੀ ਉਹ ਖੁਦ ਉਲਟ ਗਿਆ, ਉਹ ਖੁਦ ਨਾਸ਼ ਹੋ ਗਿਆ। ਹੇ ਵਾਹਿਗੁਰੂ ਅਚਲ ਰਾਜ ਵਾਲਾ ਹੈ,
ਅਟਲ ਸਾਜੇ,
ਅਟਲ ਸਾਜੇ ਕਹਿੰਦੇ ਨੇ ਇਹਨੂੰ, ਅਟਲ ਨਹੀਂ ਪੜਨਾ ਕਿਉਂਕਿ ਟੈਂਕੇ ਦੇ ਉੱਪਰ ਅਧਕ ਵੀ ਲਗਾ ਦਿੱਤਾ ਗਿਆ ਹੈ, ਜਿਸ ਨੂੰ ਅਰਬੀ ਤੇ ਪਰਸ਼ੀਅਨ ਵਿਚ ਮੁਸ਼ੱਦਦ ਕਹਿੰਦੇ ਨੇ, ਚਾਲਾ ਖੋ ਸ੍ਰੀ ਵਾ। ਉਹਦਾ ਮਤਲਬ ਅਸੀਂ ਪੰਜਾਬੀ ਵਿਚ ਇਹਨੂੰ ਅਧਕ ਕਹਿੰਦੇ ਆ, ਅਰਬੀ ਪਰਸ਼ੀਅਨ ਵਿਚ ਇਹਨੂੰ ਮੁਸ਼ੱਦਦ ਕਹਿੰਦੇ ਨੇ, ਜ਼ੋਰ ਦੇ ਨਾਲ ਬੋਲਣਾ ਤਾਂ ਜੋ ਲਫ਼ਜ਼ ਜਿਹੜਾ ਹੈ ਉਹ ਭਰਵਾਂ ਭਰਪੂਰ ਹੋ ਜਾਵੇ। ਅਟਲ ਸਾਜੇ, ਇਹ ਸਾਰਾ ਸਾਜੋ ਸਾਮਾਨ ਰਾਜ ਕਾਜ ਦਾ, ਲੋਕ ਤੇ ਪ੍ਰਲੋਕ ਦਾ ਤੇਰਾ ਅਟਲ ਹੈ, ਤੇਰਾ ਸਾਜੋ ਸਾਮਾਨ ਦੈਵੀ ਗੁਣਾ ਚੰਗਿਆਈਆਂ ਦਾ, ਰਾਜ ਪਾਗ ਹੁਕਮ ਹਾਸਲ ਦਾ ਵੀ ਅਟਲ ਹੈ, ਅਟਲ ਸਾਜੋ ਸਾਮਾਨ ਵਾਲਾ ਹੈ।
ਅਖਲ ਧਰਮ,
ਹੇ ਅਕਾਲ ਪੁਰਖ ਵਾਹਿਗੁਰੂ, ਅਖਲ ਧਰਮ, ਅਖਲ ਸਾਰੇ ਹੀ ਧਰਮ ਤੇਰੇ ਆਪਣੇ ਨੇ, ਸਾਰੇ ਧਰਮਾਂ ਦਾ ਧਰਮ ਤੂੰ ਆਪ ਹੀ ਤਾਂ ਹੈ। ਥੋੜਾ ਜਿਹਾ ਹੋਰ ਸਮਝ ਲਈਏ ਇਤਿਹਾਸ ਮੁਤਾਬਿਕ, ਕਹਿੰਦੇ ਨੇ ਮਾਸਰੇ ਆਲਮਗੀਰੀ ਦੇ ਮਹਾਨ ਵਿਦਵਾਨ ਨੇ ਇਹ ਵਿਚਾਰ ਦਿੱਤਾ ਹੈ, ਜਦੋਂ ਮੋਦੀ ਸਾਹਿਬ ਨੂੰ ਦੌਲਤ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ, ਉਹ ਦੌਲਤ ਖਾਂ ਦੇ ਬੁਲਾਉਣ ਤੋਂ ਪਹੁੰਚੇ ਤੇ ਜਾਂਦਿਆਂ ਹੀ ਸਵਾਲ ਕੀਤਾ ਸੀ, ਹਿੰਦੂ ਹਸਤੀ ਜਾਂ ਮੁਸਲਮਾਨ? ਮੌਲਵੀਆਂ ਨੇ, ਉਲਮਾਵਾਂ ਨੇ ਇਹ ਸਵਾਲ ਕੀਤਾ ਮੋਦੀ ਉੱਪਰ, ਹਿੰਦੂ ਹਸਤੀ ਜਾਂ ਮੁਸਲਮਾਨ, ਤੂੰ ਹਿੰਦੂ ਹੈ ਜਾਂ ਮੁਸਲਮਾਨ ਹੈ, ਤੇਰਾ ਹਿੰਦੂ ਧਰਮ ਹੈ ਜੇ ਮੁਸਲਮਾਨ ਧਰਮ ਹੈ? ਜਵਾਬ ਵਿਚ ਮੋਦੀ ਸਾਹਿਬ ਬੜੇ ਦ੍ਰਿੜਤਾ ਨਾਲ ਕਹਿਣ ਲੱਗੇ, ਆਧਾਰ ਦੋ ਨੇਸਤਮ ਹਮੇ ਬੰਦਾ ਖੁਦਾ ਹਸਤਮ, ਮੈਂ ਇਹਨਾਂ ਦੋਨਾਂ ਵਿਚੋਂ ਕੁਝ ਵੀ ਨਹੀਂ, ਬਸ ਮੈਂ ਤੇ ਆਪਣੇ ਮਾਲਕ ਦਾ ਬੰਦਾ ਹਾਂ। मैं अपने साहिब दा दास हां, वाहिगुरु दा सेवक हां, ना मैं हिंदू हां ना मुसलमान हां। कहन लगे फिर तेरा कोई मजहब होवेगा, तेरा कोई धर्म होवेगा, इना दोना नालों वखरा तेरा कोई मजहब है? तो हजूर कहन लगे कि जितने भी मजहब ने वो मेरे अपने ही तो हैं। प्याला खो श्री, ये सारे मेरे मजहब ने, ये सारे मेरे बनाए हुए ने, इना सारिया नू मैं पैदा कीता है। इसलिए तुसी कुछ भी कह सकते हो, अखल धर्म इयो कहन तो खामोश हो गए सवाल करन वाले, लाजवाब हो गए। दशमेश पिता जी कह रहे ने अखल धर्म सारे धर्मां दे विच ता धर्म तू आप ही है, क्योंकि सारे धर्म तेरे धर्म दे आसरे कायम ने, सारे धर्मां दा धर्म रूप तू आप ही ता है।
अखल धर्म कर्म अलख कर्म,
हे अकाल पुरख वाहिगुरु जी, ओ तेरे जेड़े कर्म ने ओ मनुख तो जाने नहीं जा सकते, मनुख पहचान नहीं सकता। बड़िया शक्तियां कायम ने, एक दूसरे मुल्क दे राज भेद लैण वास्ते बड़ा यतन कीता जा रहा है। दुनिया भर दियां ताकतां ज्यादा खर्च इसे पासे कर दियां ने, क्योंकि मनुख दे सुख लई, मनुख दे आराम लई इना खर्चा संसार दियां हुकूमतां नहीं कर रही, जितना मनुख दे नाश करन ते खर्च कीता जा रहा है। इसलिए इत्थे कह रहे ने के हे अकाल पुरख वाहिगुरु, अलख कर्म, तेरे कर्म नू कोई जान नहीं सकदा, तेरा कर्म जानन तो देखन तो रहत है, कोई नहीं जानदा। सवेरे उन्हें की कर देना है, होर दो मिनट बाद उन्हें की कर देना है, ये ते कोई नहीं कह सकदा। इसे करके कहंदे ने हर की गत नहीं को जानै, जोगी जति तपी पच हारे, आर बहु लोग सियाने बिहागड़ा महला नावा। हे वाहिगुरु, देखन जानन तो रहित कर्मा वाला है, तेरे कर्मा नु कोई जान नहीं सकदा, पहचान नहीं सकदा।
सरबंग दाता,
हे वाहिगुरु जी, ओ तुसी सारिया दे सरबंग दाता, सारिया दे दाते हो, सबना दे दातार हो, कोई भी ओदे पासो मंगे ओ सबना नु देंदा है। आख हे मंग हे देहे देहे दात करे दातार, जब साहेब दे दियो जी मैनू, दे दियो जी मैनू, दे दियो। जिवें छोटा जिहा बच्चा मां दा पल्ला पकड़ के कहंदा मैनू ए लै दियो ना, बाजार विच दी लंघदा पिया, मैनू ए खिलौना लै दियो, मैनू ए खाण वाली मिठाई स्वीट लै दियो। ते फिर मां दो चार वारी भावे टाहल देवे पर ओ अखीर टाहल नहीं सके। इवें जेड़े हजूर गुरु परमेश्वर जी दी कहंदे ने, जेड़े तेरा जस करदे ने ते नाले आखदे ने मंगदे ने देहे देहे, वाहिगुरु जी दे दियो ना मैनू पुत्तर, वाहिगुरु जी मैनू दे दियो ना पुत्तर, वाहिगुरु जी मैनू दे दियो ना कारोबार, वाहिगुरु जी मैनू दे दियो ना धन दौलत, ते दे देंदे ने। जाना खो हो श्री, पर मंगण वाले उपर भरोसा होवे, मंगण वाले दे अंदर यकीन होवे, श्रद्धा होवे। ते जे मंगण वाले दे अंदर यही दौड़ होवे भी जे कोई हिंदुस्तान तो आ गया सुनिया भी वह पुत्र देंदा है, उधर ही दौड़ पे। जे पता लगा भी वह फैक्ट्रिया चला देंदे ने, उधर ही दौड़ पे। बई जे इंज गल्लां बनन तां वह आप ही फैक्ट्रिया लगा के ना बह जान। श्री गुरु ते भरोसा रखना है, गुरु ते यकीन रखना है, गुरु ते भावना रखनी है, फिर वह बख्शिश जरूर करते ने। पर मन के अंदर भावना हो, मन के अंदर श्रद्धा हो, भावना बनती है जी गुरु चरणा विच आवांगे, सतगुरु जी की हजूरी विच आवांगे, ते फिर सानू गुरबाणी का विचार कीर्तन सुनने का मौका मिलेगा, ता पता लगेगा कि भावना नाल कुछ मिल जाता है। रविदास जी कहंदे ने बिना गुरु की संगत कीते तो भावना किथे पैदा होंदी है, साथ संगत बिना भाव नहीं उपजै, भाव बिन भगत नहीं होए तेरी, तनासरी रविदास जी। ते प्रेम तो बिना भगती नहीं हो सकती। हुणे एक बच्ची बार जोड़े चार रहे सन, झाड़ू मार रहे सन, ते मैं जान के सवाल कीता भी इन्हां मुल्कां विच रह के जिथे साडियां बीबियां साडियां भैणां बच्चियां ते मेमणियां बन रही ने, चल श्री वाह मेमा ते कहंदे सन साडे लोग इधर दे जेड़े जदों बीबियां जांदियां सन उधर, ते उन्हां नूं कहंदे सन भी मेमा, ते साडियां बीबियां उन्हां तों वी अगे मेमणियां बन रही ने, उन्हां तों वी अगां वध रहियां ने। मैं उस नौजवान बच्ची नूं पुछया भी तुहानूं फेथ है जोड़े झाड़न नाल जां गुरुद्वारे झाड़ू देण नाल कुछ मिल जांदा है? पहलां ते विचारी घबरा जी गई भी भाई जी कहण लग पिया, कहण लग पिया श्री वाह। फिर हौसला करके कहण लगी ਇਸੇ ਕਰਕੇ ਤਾਂ ਦੇਣੇ ਆ ਜੇ ਭਰੋਸਾ ਹੈ ਯਕੀਨ ਹੈ ਤਾਂ ਤੇ ਜੋੜੇ ਚਾੜ ਰਹੇ ਆ ਝਾੜੂ ਦੇ ਰਹੇ ਹਾਂ ਹਾਂ ਜਿਸ ਸਿੱਖ ਉਪਰ ਗੁਰੂ ਕਿਰਪਾਲਤਾ ਕਰਦਾ ਓਹਨੂੰ ਹੀ ਤੇ ਆਪਣੀ ਸੇਵਾ ਦਿੰਦਾ ਹਰ ਕੋਈ ਤੇ ਸੇਵਾ ਕਰ ਹੀ ਨਹੀਂ ਸਕਦਾ ਪਿਆਲਾ ਖੋ ਸ੍ਰੀ ਵਾਹਿਗੁਰੂ ਬੇਨਤੀ ਕੀਤੀ ਜਾ ਰਹੀ ਸੀ ਭਾਵਨਾ ਦਾਤਾ ਹੈ ਪਰ ਭਾਵਨਾ ਰੱਖੇ ਤੇ ਤਾਂ ਹੈ ਪਰ ਭਾਵਨਾ ਰੱਖੇ ਤੇ ਤਾਂ ਭਰੋਸਾ ਹੋਵੇ ਕਿ ਤਾਂ ਕਿ ਏਡਾ ਵੱਡਾ ਦਾਤਾ ਹੈ ਐਸੋ ਸੋ ਸਾਹਿਬ ਪਾਏ ਕਹਾਂ ਪਰਵਾਹ ਰਹੀਏ ਦਾਸ ਤਿਹਾਰੇ ਬਚਿੱਤਰ ਨਾਟਕ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਏਡਾ ਵੱਡਾ ਤੂੰ ਮੇਰਾ ਸਾਹਿਬ ਹੈ ਤੇ ਏਡੇ ਵੱਡੇ ਸਾਹਿਬ ਨੂੰ ਪ੍ਰਾਪਤ ਕਰਕੇ ਹੁਣ ਪਹਿਲਾਂ ਮੈਨੂੰ ਹੋਰ ਕਿਸੇ ਦੀ ਕੋਈ ਪਰਵਾਹ ਰਹਿ ਗਈ ਕਿਸੇ ਦੀ ਪਰਵਾਹ ਨਾ ਰਹੇ ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂਕਿ ਸਾਰਿਆਂ ਤੋਂ ਵੱਡਾ ਸਾਹਿਬ ਵੀ ਤੂੰ ਹੈ ਸਾਰਿਆਂ ਤੋਂ ਵੱਡਾ ਦਾਤਾਰ ਵੀ ਤੂੰ ਹੈ ਕਿਸੇ ਵੈਰਾਗੀ ਸਾਧੂ ਦੀ ਕੁਟੀਆ ਜਲ ਰਹੀ ਜਿਸ ਵੇਲੇ ਅੱਗ ਹਲਕੀ ਹਲਕੀ ਲੱਗੀ ਉਹਨੇ ਕੋਸ਼ਿਸ਼ ਨਾ ਕੀਤੀ ਆਪ ਬੁਝਾ ਦੇਵਾਂ ਆਪ ਪਾਣੀ ਪਾਵਾਂ ਉਹਨੇ ਆਰਾਧਨਾ ਕੀਤੀ ਹੀ ਹੈ ਰਗਬਰ ਮੇਰੀ ਅੱਗ ਬੁਝਾ ਦਿਓ ਅਜੇ ਅੱਗ ਇਹ ਗੱਲ ਕਹੀ ਨਹੀਂ ਸੀ ਤੇ ਕਹਿਣ ਲੱਗਾ ਕੀ ਪਤਾ ਉਹ ਆਵੇ ਕਿ ਨਾ ਆਵੇ ਐ ਬੰਸੀ ਵਾਲੇ ਮੇਰੀ ਅੱਗ ਬੁਝਾ ਦੇ ਫਿਰ ਤੀਸਰੇ ਥਾਂ ਤੇ ਪਹੁੰਚ ਗਿਆ ਐ ਹਨੁਮਾਨ ਤੂੰ ਪਵਨ ਪੁੱਤਰ ਹੈ ਜਲਦੀ ਆ ਮੇਰੀ ਅੱਗ ਬੁਝਾ ਦੇ ਉਹ ਸਾਰੀ ਉਹਦੀ ਝੌਂਪੜੀ ਜਲ ਗਈ ਝੁੱਗੀ ਜਲ ਗਈ ਪਰ ਉਹਦੀ ਅੱਗ ਨਾ ਬੁਝ ਸਕੀ ਅਖੀਰ ਜਦੋਂ ਉਹ ਅੱਗ ਵਿਚ ਛਾਲ ਮਾਰਨ ਲੱਗਾ ਵੀ ਪ੍ਰਭੂ ਨੇ ਪ੍ਰਭੂ ਦੇ ਅਵਤਾਰਾਂ ਨੇ ਮੇਰੀ ਅੱਗ ਨਹੀਂ ਬੁਝਾਈ ਤੇ ਪ੍ਰਭੂ ਨੇ ਪ੍ਰਤੱਖ ਹੋ ਕੇ ਕਿਹਾ ਤੇਰੀ ਸ਼ਰਧਾ ਹੀ ਨਹੀਂ ਸੀ ਮੈਂ ਤੇ ਅੱਗ ਬੁਝਾ ਦੇਣੀ ਸੀ ਤੇਰੀ ਭਾਵਨਾ ਹੀ ਨਹੀਂ ਸੀ ਤੂੰ ਤੇ ਇੱਕ ਥਾਂ ਤੇ ਟਿਕਦਾ ਹੀ ਨਹੀਂ ਸੀ ਕਦੇ ਤੂੰ ਅਯੁੱਧਿਆ ਵਾਲੇ ਨੂੰ ਯਾਦ ਕੀਤਾ ਕਦੇ ਮਥੁਰਾ ਵਾਲੇ ਨੂੰ ਕਦੇ ਪਵਨ ਪੁੱਤਰ ਨੂੰ ਪਰ ਤੂੰ ਇਹ ਤਾਂ ਯਾਦ ਕੀਤਾ ਹੀ ਨਹੀਂ ਕਿ ਸਰਬ ਵਿਆਪਕ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ ਪਰ ਕਿੱਥੇ ਭਗਤ ਕਬੀਰ ਹੈ ਜਦੋਂ ਉਹਨਾਂ ਦੀ ਕੁਟੀਆ ਨੂੰ ਉਹਨਾਂ ਦੀ ਝੌਂਪੜੀ ਨੂੰ ਉਹ ਗਨਕਾ ਦੇ ਦੋਸਤਾਂ ਮਿੱਤਰਾਂ ਨੇ ਅੱਗ ਲਗਾ ਦਿੱਤੀ ਤੇ ਸੇਵਕਾਂ ਨੇ ਕਿਹਾ ਕਬੀਰ ਜੀ ਜਲਦੀ ਬਾਹਰ ਨਿਕਲ ਆਓ ਕਿ ਅੱਗ ਲੱਗ ਗਈ ਕਹਿਣ ਲੱਗੇ ਨਾ ਬਾਈ ਆਪੇ ਪਾਵਕ ਆਪੇ ਪਵਨਾ ਜਾ ਰਹੇ ਖਸਮ ਤਾਂ ਰੱਖ ਹੈ ਕਹਿਣਾ ਗੌੜੀ ਕਬੀਰ ਜੀ ਕਬੀਰ ਜੀ ਅਡੋਲਤਾ ਨਾਲ ਖਲੋਤੇ ਰਹੇ ਚੱਟ ਬੱਦਲ ਹੋਏ ਅੱਗ ਬੁਝ ਗਈ ਪਰ ਕਹਿੰਦੇ ਨੇ ਤੇਜ ਹਵਾ ਨਾਲ ਚੱਲ ਰਹੀ ਸੀ ਇੱਕ ਚਿੰਗਾੜੀ ਗਨਕਾ ਵੇਸਵਾ ਦੇ ਚੁਬਾਰੇ ਨੂੰ ਜਾ ਲੱਗੀ ਉਹ ਲੱਗੀ ਚਿਲਾਣ ਬਚਾਓ ਬਚਾਓ ਕੋਈ ਅੱਗ ਬੁਝਾਓ ਅੱਗ ਬੁਝਾਓ ਉਹ ਜਿਹੜੇ ਅੱਗ ਲਗਾਉਣ ਵਾਲੇ ਸਨ ਉਹ ਦੌੜ ਗਏ ਕਿਉਂਕਿ ਅੱਗਾਂ ਲਗਾਉਣ ਵਾਲੇ ਕਦੇ ਠਹਿਰਦੇ ਨਹੀਂ ਅੱਗਾਂ ਲਗਾਉਣ ਵਾਲੇ ਕਦੇ ਟਿਕਦੇ ਨਹੀਂ ਹੁੰਦੇ ਉਹ ਦੌੜ ਗਏ ਵੇਸਵਾ ਚਲਾਵੇ ਤੇ ਫਿਰ ਉੱਚੀ ਉੱਚੀ ਆਵਾਜ਼ਾਂ ਦੇਵੇ ਕਬੀਰ ਜੀ ਮੈਨੂੰ ਬਚਾਓ ਕਬੀਰ ਜੀ ਕਹਿਣ ਲੱਗੇ ਤੇਰਾ ਮੇਰਾ ਕੋਈ ਮੁਕਾਬਲਾ ਨਹੀਂ ਤੇਰੀ ਮੇਰੀ ਕੋਈ ਦੁਸ਼ਮਣੀ ਨਹੀਂ ਤੇਰਾ ਮੇਰਾ ਕੋਈ ਝਗੜਾ ਨਹੀਂ ਇਹ ਤੇ ਆਪਣੇ ਆਪਣੇ ਯਾਰਾਂ ਦਾ ਮੁਕਾਬਲਾ ਹੈ ਤੇਰੇ ਯਾਰਾਂ ਨੇ ਮੇਰੀ ਝਾਂਪੜੀ ਨੂੰ ਅੱਗ ਲਗਾ ਦਿੱਤੀ ਏ ਹੁਣ ਜ਼ਰਾ ਮੇਰੇ ਯਾਰ ਦੇ ਹੱਥ ਨੂੰ ਦੇਖ ਸ੍ਰੀ ਵਾਹਿ ਇਸ ਵਾਸਤੇ ਭਰੋਸਾ ਹੋਵੇ ਯਕੀਨ ਹੋਵੇ ਤੇ ਸਭ ਕੁਝ ਹੋ ਜਾਂਦਾ ਹੈ ਸਰਬੰਗ ਦਾਤਾ ਇਹ ਵਾਹਿਗੁਰੂ ਤੂੰ ਸਾਰਿਆਂ ਦਾ ਦਾਤਾ ਹੈ ਅਸੀਂ ਰੋਜ਼ ਪੜ੍ਹਦੇ ਹਾਂ ਔਰ ਇਸ ਨੂੰ ਸਮਝਣਾ ਵਿਚਾਰਨਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਪ ਸਾਹਿਬ ਜੀ
ਸਰਬੰਗ ਗਿਆਤਾ
ਹੇ ਅਕਾਲ ਪੁਰਖ ਵਾਹਿਗੁਰੂ ਜੀ ਹੋ ਤੁਸੀਂ ਸਾਰਿਆਂ ਦੇ ਗਿਆਤਾ ਗਿਆਤੇ ਹੋ ਜਾਣਨ ਹਾਰ ਹੋ ਸਭਨਾ ਦੇ ਭਲੇ ਤੇ ਬੁਰੇ ਕਰਮਾਂ ਨੂੰ ਤੁਸੀਂ ਜਾਣਨ ਵਾਲੇ ਹੋ ਵਿਆਹ ਕੋਈ ਕਿਤਨਾ ਵੀ ਪਾਰਸਾ ਬਣੀ ਜਾਵੇ ਕਿਤਨਾ ਵੀ ਧਾਰਮਿਕ ਬਣੀ ਜਾਵੇ ਕਿਤਨਾ ਵੀ ਮਹਾਨ ਬਣੀ ਜਾਵੇ ਪਰ ਵਾਹਿਗੁਰੂ ਜੀ ਜਾਣਦੇ ਨੇ ਤੁਸੀਂ ਸਾਰਿਆਂ ਦੇ ਜਾਣਨ ਹਾਰ ਹੋ ਗਿਆਤੇ ਹੋ ਜਾਣਨ ਵਾਲੇ ਹੋ
ਸਰਬੰਗ ਭਾਨੇ
ਹੇ ਅਕਾਲ ਪੁਰਖ ਵਾਹਿਗੁਰੂ ਜੀ ਹੋ ਸਰਬੰਗ ਭਾਨੇ ਸਾਰਿਆਂ ਜੀਵਾਂ ਦੇ ਤਾਈ ਤੁਸੀਂ ਭਾਨ ਪ੍ਰਕਾਸ਼ ਕਰਦੇ ਹੋ ਸਾਰਿਆਂ ਜੀਵਾਂ ਦੇ ਤੁਸੀਂ ਪ੍ਰਕਾਸ਼ਕ ਹੋ ਭਾਨ ਸੂਰਜ ਨੂੰ ਵੀ ਕਿਹਾ ਹੈ ਪਰ ਪਿੱਛੇ ਵੀ ਆ ਚੁੱਕਾ ਹੈ ਵਿਚਾਰ ਸਾਰਿਆਂ ਦੇ ਸਾਂਝੇ ਸੂਰਜ ਹੋ ਪ੍ਰਕਾਸ਼ਕ ਹੋ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲੇ ਹੋ
ਸਰਬੰਗ ਮਾਨੇ
ਹੇ ਅਕਾਲ ਪੁਰਖ ਵਾਹਿਗੁਰੂ ਜੀ ਹੋ ਸਾਰੇ ਤੁਹਾਨੂੰ ਮੰਨਦੇ ਨੇ ਸਾਰਿਆਂ ਦੇ ਤੁਸੀਂ ਮਾਨ ਨੀਕੋ ਮਾਨ ਯੋਗ ਹੋ
ਸਰਬੰਗ ਪ੍ਰਾਣੰ
ਹੇ ਅਕਾਲ ਪੁਰਖ ਵਾਹਿਗੁਰੂ ਜੀ ਹੋ ਸਰਬੰਗ ਪ੍ਰਾਣੰ ਸਾਰਿਆਂ ਦੇ ਸਵਾਸਾ ਰੂਪ ਹੋ
ਸਰਬੰਗ ਤ੍ਰਾਣੰ
ਹੇ ਵਾਹਿਗੁਰੂ ਜੀ ਹੋ ਸਰਬੰਗ ਤ੍ਰਾਣੰ ਸਾਰਿਆਂ ਦਾ ਤ੍ਰਾਣ ਬਲ ਰੂਪ ਹੋ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਜਪ ਸਾਹਿਬ ਤਾਣ ਦਾ ਮਤਲਬ ਬਲ ਸਰਬੰਗ ਤ੍ਰਾਣੰ ਸਾਰਿਆਂ ਦਾ ਬਲ ਰੂਪ ਹੋ ਸਾਰਿਆਂ ਨੂੰ ਬਲ ਬਖਸ਼ਿਸ਼ ਕਰਨ ਵਾਲੇ ਹੋ
ਸਰਬੰਗ ਭੁਗਤਾ
ਹੇ ਅਕਾਲ ਪੁਰਖ ਵਾਹਿਗੁਰੂ ਜੀ ਹੋ ਸਰਬੰਗ ਭੁਗਤਾ ਸਾਰਿਆਂ ਦੇ ਅੰਦਰ ਭੁਗਤਾ ਭੋਗਣ ਵਾਲੇ ਖਾਣ ਪੀਣ ਵਾਲੇ ਭੋਗ ਲਗਾਉਣ ਵਾਲੇ ਹੋ
ਸਰਬੰਗ ਜੁਗਤਾ
ਹੇ ਵਾਹਿਗੁਰੂ ਜੀ ਹੋ ਸਰਬੰਗ ਜੁਗਤਾ ਤੁਸੀਂ ਸਾਰਿਆਂ ਵਿਚ ਜੁੜੇ ਹੋਏ ਸਾਰਿਆਂ ਵਿਚ ਜੁੜੇ ਹੋ ਕੋਈ ਐਸਾ ਖਾਲੀ ਨਹੀਂ ਜਿਹਦੇ ਵਿਚ ਤੁਸੀਂ ਆਪ ਜੁੜੇ ਨਾ ਹੋਵੋ
ਸਰਬੰਗ ਦੇਵੰ
ਹੇ ਅਕਾਲ ਪੁਰਖ ਵਾਹਿਗੁਰੂ ਜੀ ਹੋ ਤੁਸੀਂ ਸਰਬੰਗ ਦੇਵੰ ਸਾਰਿਆਂ ਦੇ ਦੇਵ ਪੂਜਨੀ ਕਹੋ ਸਾਰੇ ਤੁਹਾਡੀ ਪੂਜਾ ਕਰਦੇ ਨੇ ਤਰੀਕੇ ਵੱਖਰੇ ਵੱਖਰੇ ਨੇ ਢੰਗ ਵੱਖਰੇ ਵੱਖਰੇ ਨੇ ਪਰ ਪੂਜਨ ਪੂਜਨ ਤੇਰਾ ਜ਼ਰੂਰ ਕਰਦੇ ਨੇ ਪਿਆਲਨਾ ਸ੍ਰੀ ਵਾਹਿ ਕਹਿੰਦੇ ਨੇ ਪੂਜਾ ਤੁਹਾਡੀ ਜ਼ਰੂਰ ਕਰਦੇ ਨੇ ਇਸਲਾਮ ਦੀਆਂ ਕਿਤਾਬਾਂ ਵਿਚ ਵਿਸ਼ੇਸ਼ ਤੌਰ ਤੇ ਪਰਸ਼ੀਅਨ ਦੀਆਂ ਰਚਨਾਵਾਂ ਵਿਚ ਇਹ ਵਿਚਾਰ ਮਿਲਦੀ ਏ ਕਿ ਮੁਸਲਮਾਨਾਂ ਵਿਚ ਪਹਿਲਾ ਮਨੁੱਖ ਖੁਦਾਵੰਦ ਕਰੀਮ ਤੋਂ ਮੁਨਕਰ ਇਨਕਾਰ ਕਰਨ ਵਾਲਾ ਕਾਰੂ ਹੋਇਆ ਖਾਲੀ ਕਾਰੂ ਪਿਆਲਨਾ ਖੋ ਸ੍ਰੀ ਵਾਹਿ ਜਿਹੜਾ ਗੁਰੂ ਪਰਮੇਸ਼ਵਰ ਜੀ ਨੂੰ ਮਿਲਿਆ ਇਹਦਾ ਨਾਮ ਸੀ ਕਾਰੂ ਹਮੀਦ ਮਗਰ ਉਸਦਾ ਨਾਮ ਖਾਲੀ ਕਾਰੂ ਮਿਲਦਾ ਪਿਆਲਨਾ ਖੋ ਸ੍ਰੀ ਵਾਹਿ ਮਿਸਰ ਦਾ ਇਹ ਬਾਦਸ਼ਾਹ ਹੋਇਆ ਔਰ ਇਹ ਕਹਿੰਦਾ ਸੀ ਰੱਬ ਕੋਈ ਨੀ ਖੁਦਾ ਕੋਈ ਨੀ ਸਭ ਕੁਝ ਮੈਂ ਹੀ ਮੈਂ ਮਿਸਰ ਦਾ ਇੱਕ ਪ੍ਰਸਿੱਧ ਦਰਿਆ ਹੈ ਜਿਸ ਦਾ ਨਾਮ ਨੀਲ ਹੈ ਨੀਲ ਦਰਿਆ ਪਿਆਲਨਾ ਖੋ ਸ੍ਰੀ ਵਾਹਿ ਪਰ ਸੰਗੀਤਕਾਰਾਂ ਦੇ ਵੀ ਵਾਰੇ ਵਾਰੇ ਜਾਈਏ ਉਸਤਾਦ ਨਿਜ਼ਾਮਤ ਅਲੀ ਖਾਂ ਸਲਾਮਤ ਅਲੀ ਖਾਂ ਜਦੋਂ ਇਸ ਦੇਸ਼ ਵਿਚ ਗਾਇਨ ਕਰਨ ਵਾਸਤੇ ਗਏ ਆਪਣੇ ਸਮੇਂ ਦੇ ਦੁਨੀਆਂ ਦੇ ਵਿਚ ਪ੍ਰਸਿੱਧ ਬੇਮਿਸਾਲ ਸੰਗੀਤ ਸਮਰਾਟ ਅਸੀਂ ਕਹਿ ਸਕਾਂਗੇ ਆਪਣੇ ਸਮਾਨੇ ਵਿਚ ਜਿਨ੍ਹਾਂ ਦਾ ਸਾਨੀ ਕੋਈ ਨਹੀਂ ਸੀ ਸੰਗੀਤ ਵਿਚ ਕਲਾਸੀਕਲ ਮੌਸੀਕੀ ਵਿਚ ਪਿਆਲਨਾ ਖੋ ਸ੍ਰੀ ਵਾਹਿ ਤੇ ਉਹ ਇਸ ਦਰਿਆ ਦੇ ਕਿਨਾਰੇ ਤੇ ਜਾ ਬੈਠੇ ਔਰ ਇਸ ਦਰਿਆ ਦੀਆਂ ਲਹਿਰਾਂ ਵੱਲ ਤੁਗਿਆਨੀਆਂ ਤੂਫਾਨਾਂ ਵੱਲ ਦੇਖ ਕੇ ਉਨ੍ਹਾਂ ਨੇ ਇਕ ਨਵਾਂ ਇਰਾਗ ਬਣਾ ਦਿੱਤਾ ਨੀਲ ਸਾਗਰ ਉਹਦਾ ਨਾਂ ਰੱਖਿਆ ਪਿਆਲਨਾ ਖੋ ਸ੍ਰੀ ਵਾਹਿ ਜਿਸ ਨੂੰ ਉਹ ਗਾਉਂਦੇ ਸਨ ਬੇਨਤੀ ਕਰ ਰਿਹਾ ਸਾਂ ਇਸ ਪਾਸੇ ਜ਼ਿਆਦਾ ਨਾ ਜਾਵਾਂ ਇਸ ਮਜ਼ਮੂਨ ਤਾਂ ਸੰਗੀਤਕਾਰਾਂ ਦਾ ਉਹ ਜਾਣਨ ਬੇਨਤੀ ਕਰ ਰਿਹਾ ਸਾਂ ਦਰਿਆ ਨੀਲ ਜੋ ਮਸ਼ਹੂਰ ਮਿਸਰ ਦਾ ਦਰਿਆ ਹੈ ਆਪਣੀਆਂ ਫੌਜਾਂ ਦੇ ਨਾਲ ਜਿਸ ਵੇਲੇ ਇਸ ਤੇ ਥੋੜੇ ਥੋੜੇ ਪਾਣੀ ਵਿਚੋਂ ਪਾਰ ਲੰਘਣ ਲੱਗਾ ਤਾਂ ਕਹਿੰਦੇ ਨੇ ਇਹਦਾ ਘੋੜਾ ਨੀਚੇ ਖੁੱਭਣ ਲੱਗਾ ਦੋ ਚਾਰ ਦਸ ਪੰਦਰਾਂ ਵੀਹ ਆਦਮੀ ਇਹਦੇ ਘੋੜੇ ਨੂੰ ਜਿਵੇਂ ਤਿਵੇਂ ਖਿੱਚਣ ਤਿਵੇਂ ਤਿਵੇਂ ਘੋੜਾ ਹੋਰ ਖੁੱਭਦਾ ਜਾਵੇ ਅਖੀਰ ਸਾਰੀਆਂ ਫੌਜਾਂ ਇਹਦੇ ਘੋੜੇ ਨੂੰ ਬਾਹਰ ਕੱਢਣ ਲੱਗੀਆਂ ਵੀ ਇਹਨੂੰ ਖੁੱਭਣ ਤੋਂ ਬਚਾਇਆ ਜਾ ਸਕੇ ਪਰ ਇਹ ਕਾਰੂ ਆਪਣੇ ਘੋੜੇ ਸਮੇਤ ਨੀਲ ਦਰਿਆ ਦੇ ਵਿਚ ਗਰਕ ਹੋ ਗਿਆ ਚਿਕੜ ਵਿਚ ਗਰਕ ਹੋ ਗਿਆ ਔਰ ਅਖੀਰ ਅੰਤਮ ਵਕਤ ਉਹਨੇ ਆਖਿਆ ਮੈਂ ਤੇ ਹੁਣ ਤੱਕ ਸਮਝਦਾ ਸਾਂ ਖੁਦਾਵੰਦ ਕਰੀਮ ਕੋਈ ਨਹੀਂ ਮੇਰੀ ਇੰਨੀ ਸ਼ਕਤੀ ਮੇਰੀ ਇੰਨੀ ਫੌਜ ਮੇਰੀ ਇੰਨੀ ਤਾਕਤ ਬਲਦੇ ਹੁੰਦਿਆਂ ਜਿਹੜਾ ਮੈਨੂੰ ਨੀਚੇ ਖਿੱਚੀ ਜਾ ਰਿਹਾ ਮੈਂ ਸਮਝ ਲਿਆ ਉਹ ਖੁਦਾ ਹੈ ਜਿਸ ਦੇ ਸਾਹਮਣੇ ਮੇਰਾ ਬਲ ਕੁਛ ਨਹੀਂ ਕਰ ਸਕਿਆ ਪਿਆਲਨਾ ਖੋ ਸ੍ਰੀ ਵਾਹਿ ਇਸ ਲਈ ਹੇ ਅਕਾਲ ਪੁਰਖ ਵਾਹਿਗੁਰੂ ਭਾਵੇਂ ਕੋਈ ਅੰਤ ਦੇ ਮੌਕੇ ਤੇ ਤੈਨੂੰ ਯਾਦ ਕਰੇ ਤੇਰਾ ਸਿੱਕਾ ਮੰਨੇ ਪਰ ਮਨ ਦੇ ਤੇ ਜ਼ਰੂਰ ਨੇ ਸਰਬੰਗ ਦੇਵੰ ਤੂੰ ਸਾਰਿਆਂ ਦਾ ਪੂਜਨੀਕ ਹੈ ਸਾਰੇ ਤੈਨੂੰ ਪੂਜਦੇ ਨੇ ਤਰੀਕੇ ਵੱਖਰੇ ਵੱਖਰੇ ਨੇ ਢੰਗ ਵੱਖਰੇ ਵੱਖਰੇ ਨੇ ਖਾਣਾ ਤਾਂ ਸਭ ਲੋਕ ਖਾਂਦੇ ਨੇ ਪਰ ਢੰਗ ਵੱਖਰਾ ਵੱਖਰਾ ਹੈ ਪਰ ਜਿਹੜਾ ਖਾਣਾ ਪੰਜਾਬੀਆਂ ਦਾ ਹੈ ਉਹ ਬੇਮਿਸਾਲ ਚੀਜ਼ ਹੈ ਚੱਲ ਖੋ ਸ੍ਰੀ ਵਾਹਿ ਜੀ ਆ
ਸਰਬੰਗ ਭੇਵੰ
ਹੇ ਵਾਹਿਗੁਰੂ ਤੂੰ ਸਰਬੰਗ ਭੇਵੰ ਸਾਰਿਆਂ ਦਾ ਭੇਦ ਜਾਣਨ ਵਾਲੇ ਹੋ
ਸਰਬੰਗ ਕਾਲੇ
ਸਰਬੰਗ ਕਾਲੇ ਸਾਰਿਆਂ ਦਾ ਕਾਲ ਕਰਨ ਵਾਲੇ ਹੋ ਸਾਰਿਆਂ ਦਾ ਨਾਸ਼ ਕਰਨ ਵਾਲੇ ਹੋ
ਸਰਬੰਗ ਪਾਲੇ
ਸਰਬੰਗ ਪਾਲੇ ਹੇ ਵਾਹਿਗੁਰੂ ਜੀ ਹੋ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਹੋ ਵਕਤ ਆਉਣ ਤੋਂ ਪਹਿਲਾਂ ਸਭਨਾਂ ਦੀ ਉਹ ਪਾਲਣਾ ਕਰਦਾ ਹੈ ਸਭਨਾਂ ਦੀ ਉਹ ਸੰਭਾਲ ਕਰਦਾ ਹੈ ਸਾਰਿਆਂ ਦਾ ਕਾਲ ਕਰਨ ਵਾਲੇ ਨਾਸ਼ ਕਰਨ ਵਾਲੇ ਹੋ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਹੋ ਸਭ ਨੂੰ ਪਾਲਦੇ ਹੋ ਜੀ
रुआल छंद त्वै प्रसाद,
रुआल छंद त्वै प्रसाद, रुआल छंद एक छंद का नाम है, तेरी कृपालता दे नाल इस छंद का कथन करदा हां। तेरी कृपालता होवे ताइयो ता छंद उचारण कीते जा सकते ने, वरना छंद किथे आंदे ने। साखी ते ऐसी है, तुसी शायद मुस्कुरा भी पवोगे, चलना खोल श्री वाह मुस्कुरा भी पवोगे। बेनती कई कीती जा रही सी, कहंदे ने जदों गुरु अर्जन देव जी महाराज नूं गुरु रामदास जी ने लाहौर तों वापस बुलाया, तां तिन्नी पत्रकावां जो गुरु अर्जन देव जी ने गुरु पिता जी नूं लिखियां सन, ओ पिरथी चंद जी दे घरों उन्हां दी जेब विचों कढवा के मंगवा लीतियां। तां गुरु रामदास जी ने हुक्म कीता, बई तुसी इहदा चौथा हिस्सा भी पूरा कर दिओ। तां गुरु अर्जन देव जी महाराज ने बड़े प्यार नाल चौथा हिस्सा संपूर्ण करदे आ ए चौथी पौड़ी उचारण कीती। भाग होआ गुर संत मिलाया, प्रभ अवनासी धर्म हे पाया, सेव करी पल चसा न बिछड़ा, जन नानक दास तुम्हारे जियो, हो को लीजियो कोल कुमाई, जन नानक दास तुम्हारे जियो। मात महला पहिना। ते फिर गुरु रामदास जी हुक्म कीता, पिरथी चंद तुम ही कविता कहो। उंज बंसावली नामे विच भाई केसर सिंह शिबर लिखते ने के पिरथिया ते विशेष तौर ते कहंदे ने एदा पुत्र मेहरबान भी कवीशरी करे, जाना खूसरी वा बहुत ही ना आवे पर थोड़ी थोड़ी पढ़े, कवीशरी कर दे सन। तो पिरथी चंद नु हुक्म होया, पिरथी चंद तुम्हें कुछ लिख, तुम्हें कुछ कहो, तुम्हें कुछ उचारण कर, पर किथे ओदी कृपालता तो बिना किथे कुछ कहा जांदा है, उचारण कीता जा सकदा है। उन्हें शुरू कर दिता अपनी पत्नी का नाम लेके, क्योंकि इस्लाम विच जदों भी कोई इस्लाम प्रस्त मनुख लिखदा है तो सब तो पहला लिखदा है बिस्मिल्लाह रहमान रहीम, प्याला खोल श्री वाह खुदाबंद करीम का नाम लेके मैं ये काम शुरू करदा, जेड़ा बड़ा रहम देले ते बड़िया कर्म बख्शिशां करन वाला है। इउं जेड़े धार्मिक इस्लाम दे लेखक ने ओ सब तो पहला कुरान मजीद दा ए लफज ए सेंटेंस जरूर आरंभ विच लिखदे ने। ते गुरमत विच जदों भी गुरु साहिबाना ने खुद लिखिया जां गुरु दा प्यारा कुछ लिखदा है तो लिखदा एक ओंकार सतगुर प्रसाद तेरी कृपालता करके। मैं सारा कुछ लिख सकदा हां, कृपा करना मेरे ते, कृपा करनी बख्शिश करनी। तो भाई बाबा पृथ्वी चंद ने जदों कविता लिखनी शुरू की थी ते सब तो पहला अपनी पत्नी दा नाम लिया, उन्हां दा पत्नी दा नाम सी कर्म। हे कर्म तेरा चरखा शीशियां वाला, ते तेरे कहंदे ने तेरे चरखे दे शीशियां विच सारा जग मुंह वेखण वाला, तेरा चकर चरखा इंज घूमे, तेरा चरखा जिवें घूमे इवें सारा संसार घूमे। हर हजूर गुरु रामदास जी महाराज जो हमेशा वैराग विच रहंदे सन, उन्होंने भी अपने मुख दे सामने दुपट्टा कर लीता भी ये की उचारण करन लग पिया है, अपनी पत्नी दी तारीफ प्याला खोल श्री वाह। उंज ते बाबे पृथ्वी चंद दी ये खूबी है, उंज अकाटी आदमी अपनी पत्नी दी तारीफ करदे ने, भावे कितनी भी सुगड़ सुजान बच्ची होवे फिर भी ओनू बहुती वारी अपने पति दा परिवार दा सस सहुरे दा जुलम सितम सहार नहीं पैंदा है, पर बाबा पृथ्वी चंद जी ने जरूर उंज अपनी पत्नी दी तारीफ कर ही दित्ती प्याला खोल श्री वाह। तो हजूर कहन लगे पृथ्वी चंद ए तेरी विचार धारा जेड़ी ए कोई मेल नहीं खांदी इस मजमून दे नाल, एदा कोई संबंध नहीं, किथे ए मजमून है। मेरा मन लोचे गुर दर्शन ताई, बिलप करे चा त्रिक की न्याई, त्रिखा न उतरे सांत न आवे, बिन दर्शन संत प्यारे जियो, हो कोली जियो कोल कुम्हाई, गुर दर्शन संत प्यारे जियो। किथे ए भाव ते किथे तेरे पत्नी दे चरखे दी बात, ए अटबटी बात है। ਇਹ ਮੇਲ ਨਹੀਂ ਖਾਂਦੀ, ਇਸ ਲਈ ਇਹਨੂੰ ਮਨਸੂਰ ਨਹੀਂ ਤੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਲਈ ਦਸ਼ਮੇਸ਼ ਪਿਤਾ ਜੀ ਹਰ ਛੰਦ ਦੇ ਆਰੰਭ ਵਿਚ ਬਹੁਤੀ ਵਾਰੀ ਤੈ ਪ੍ਰਸਾਦ ਸ਼ਬਦ ਵਰਤਦੇ ਨੇ, ਤੇਰੀ ਕਿਰਪਾਲਤਾ ਕਰਕੇ ਮੈਂ ਇਸ ਛੰਦ ਦਾ ਵਰਣਨ ਕਰਦਾ ਹਾਂ। ਇੱਕ ਪੌੜੀ ਕਹਿ ਕੇ ਵਿਚਾਰ ਸਮਾਪਤ।